ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਹਾਜ਼ਰਾ ਹਜ਼ੂਰ, ਜਹਰਾਜ ਹੂਰ, ਸਰਬ ਕਲਾ ਭਰਪੂਰ ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਸੋਭਾ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਦੀਵਾਨਾ ਅੰਦਰ ਹਾਜ਼ਰੀ ਭਰ ਰਹੇ ਵਡਭਾਗੀ ਸਤਸੰਗੀ ਜਨੋ, ਆਓ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਹੈ ਗੁਰਮਤਿ ਕਥਾ ਵਿਚਾਰ ਦਾ। ਆ ਜੋ ਦਿਨ ਚੱਲ ਰਹੇ ਹਨ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨ੍ਹਾਂ ਦੇ ਲੱਖ ਤੇ ਜਿਗਰ, ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ, ਧੰਨ ਮਾਤਾ ਗੁਜਰ ਕੌਰ ਅਤੇ ਚਮਕੌਰ ਗੜੀ ਦੇ ਉਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਇਹ ਸੰਧਿਆ ਸਮੇਂ ਦੇ ਵਿਸ਼ੇਸ਼ ਦੀਵਾਨ ਪਿਛਲੇ ਦਿਨਾਂ ਤੋਂ ਸਜ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਦੀ ਗੁਰਮਤ ਵਿਚਾਰ, ਇਤਿਹਾਸਕ ਵਿਚਾਰਾਂ ਗੁਰੂ ਕਿਰਪਾ ਸਦਕਾ ਆਪਾਂ ਸਾਂਝੀਆਂ ਕਰਨ ਦਾ ਯਤਨ ਕਰਾਂਗੇ। ਸੋ ਆਓ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਅਸੀਸ ਰੂਪ ਵਿੱਚ ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਧਰਮ ਸ਼ਹੀਦਾਂ ਅਤੇ ਮੁਰੀਦਾਂ ਦਾ ਧਰਮ ਹੈ। ਜਿੱਥੇ ਇੱਥੇ ਮੁਰੀਦਾਂ ਨੂੰ ਪ੍ਰਵਾਨ ਕੀਤਾ ਗਿਆ ਹੈ, ਉੱਥੇ ਸ਼ਹੀਦਾਂ ਨੂੰ ਵੀ ਪ੍ਰਵਾਨ ਕੀਤਾ ਗਿਆ। ਅਰਦਾਸ ਵਿੱਚ ਆਪਾਂ ਰੋਜ਼ ਹੀ ਰਲ ਮਿਲ ਕੇ ਇਹ ਵਚਨ ਕਹਿੰਦੇ ਹਾਂ, ਸੁਣਦੇ ਹਾਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਮੁਰੀਦ ਨੇ ਤੇ ਅਗਲਾ ਜਿਹੜਾ ਬੰਦ ਹੈ ਨਾ, ਉਹਦੇ ਵਿੱਚ ਵੀ ਜ਼ਿਕਰ ਹੈ ਸ਼ਹੀਦਾਂ ਦਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਚੜੇ, ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਸ ਘਰ ਵਿੱਚ ਕਿਸੇ ਤਰ੍ਹਾਂ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ, ਭਾਵੇਂ ਉਹ ਮਾਨਸਿਕ ਗੁਲਾਮੀ ਹੋਵੇ, ਭਾਵੇਂ ਉਹ ਸੱਭਿਆਚਾਰਕ ਗੁਲਾਮੀ ਹੋਵੇ ਤੇ ਭਾਵੇਂ ਰਾਜਨੀਤਿਕ ਗੁਲਾਮੀ ਹੋਵੇ। ਇਹ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਵਾਸਤੇ ਜਦੋਂ ਧਰਤੀ ਦੀ ਪੁਕਾਰ ਅਕਾਲ ਪੁਰਖ ਪਰਮਾਤਮਾ ਦੇ ਦਰਬਾਰ ਵਿੱਚ ਹੋਈ ਹੈ ਨਾ, ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਨੂੰ ਇਹ ਸੰਸਾਰ ਵਿੱਚ ਪ੍ਰਗਟ ਹੋਣਾ ਪਿਆ। ਵੈਸੇ ਉਹ ਆਪ ਅਕਾਲ ਪੁਰਖ ਪਰਮਾਤਮਾ ਦਾ ਰੂਪ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤਾਂ ਸਤਿਗੁਰੂ ਜੀ ਨੇ ਦਸ ਜਾਮੇ ਧਾਰਨ ਕਰਕੇ ਨਾ ਇਹ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਿਆ। ਪਿਆਰਿਓ, ਬਹਾਦਰੀ ਤੋਂ ਪਹਿਲਾਂ ਤਿੰਨ ਕਰਮ ਹੁੰਦੇ ਨੇ, ਜਦੋਂ ਉਹ ਤਿੰਨ ਕਰਮ ਹੋ ਜਾਣ ਤਾਂ ਬਹਾਦਰੀ ਦੇ ਕਿੱਸੇ ਰਚੇ ਜਾਂਦੇ ਨੇ। ਪਹਿਲਾ ਹੈ ਬਚਨ, ਦੂਸਰਾ ਹੈ ਬਲ ਤੇ ਤੀਸਰਾ ਹੈ ਬਲੀਦਾਨ। ਸਤਿਗੁਰੂ ਜੀ ਨੇ ਬਚਨ ਕੀਤਾ ਕਿਹਨਾਂ ਪ੍ਰਤੀ? ਜਿਹੜੇ ਜਬਰ ਜ਼ੁਲਮ ਧੱਕਾ ਅਨਿਆਏ ਦੇ ਮਸੀਹੇ ਸਨ। ਕੀ ਕਿਹਾ? ਰਾਜੇ ਸੀ ਮੁਕੱਦਮ ਕੁੱਤੇ, ਜਾਏ ਜਗਾਏ ਨਾ ਬੈਠੇ ਸੁੱਤੇ। ਉਹਨਾਂ ਨੂੰ ਰਾਜੇ ਨਹੀਂ ਕਿਹਾ, ਉਹਨਾਂ ਨੂੰ ਕਸਾਈ ਕਿਹਾ। ਜੇ ਬਾਬਰ ਚੜ ਕੇ ਆਇਆ, ਬਾਬਰ ਨੂੰ ਬਾਬਰ ਨਹੀਂ ਕਿਹਾ, ਬਾਬਰ ਨੂੰ ਜਾਬਰ ਕਿਹਾ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤੇ ਜਮ ਕਰ ਮੁਗਲ ਚੜਾਇਆ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲ ਹੋਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਬਾਬਰ, ਤੂੰ ਪਾਪ ਦੀ ਜੰਝ ਦਾ ਲਾੜਾ ਬਣ ਕੇ ਆਇਆ, ਇਹ ਕੋਈ ਛੋਟੀ ਗੱਲ ਨਹੀਂ ਸੀ। ਉਹ ਵਾਗਜ ਤੇ ਰਾਜ ਸੀ ਲੋਕਾਂ ਨੂੰ ਵੰਗਾਰ ਪਾ ਦੇਣੀ। ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਣ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਵਖਾਣ। ਪਹਿਲਾਂ ਬਚਨ ਸਮਝਾਇਆ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਨਕਾ ਤਉ ਆਓ ਹਮਾਰੇ ਪਾਸ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਪਹਿਲਾ ਹੈ ਬਚਨ, ਦੂਸਰਾ ਹੈ ਬਲ। ਬਲ ਕਹਿੰਦੇ ਨੇ ਤਾਕਤ ਨੂੰ। ਕਿਹੜੀ ਤਾਕਤ? ਇਹ ਦੋ ਤਰ੍ਹਾਂ ਦੀ ਹੈ, ਇੱਕ ਜਿਸਮਾਨੀ ਦੂਸਰੀ ਰੂਹਾਨੀ। ਜਿਸਮਾਨੀ ਤਾਕਤ ਅਸੀਂ ਹਰ ਰੋਜ਼ ਭੋਜਨ ਵਿੱਚੋਂ ਲੈਂਦੇ ਹਾਂ, ਪਰ ਜਿਹੜੀ ਰੂਹਾਨੀ ਤਾਕਤ ਹੈ ਨਾ, ਹੁਣੀ ਆਪ ਜੀ ਨੇ ਰਹਿ ਰਾਸ ਬਾਣੀ ਦਾ ਪਾਠ ਸਰਵਣ ਕੀਤਾ, ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਬਸ ਅਧਾਰੋ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਥਾਲ ਵਿੱਚ ਇਹ ਤਿੰਨ ਵਸਤੂਆਂ ਸਤਿਗੁਰਾਂ ਨੇ ਪਰੋਸ ਕੇ ਰੱਖ ਦਿੱਤੀਆਂ। ਜੇ ਤੂੰ ਆਤਮਕ ਤਲ ਤੇ ਬਲਵਾਨ ਹੋਣਾ ਤਾਂ ਤੈਨੂੰ ਇਹ ਤਿੰਨੇ ਵਸਤੂਆਂ ਖਾਣੀਆਂ ਪੈਣਗੀਆਂ, ਛਕਣੀਆਂ ਪੈਣੀਆਂ, ਤੇ ਮੁੜ ਕੇ ਫਿਰ ਇਹਨਾਂ ਨੂੰ ਪਚਾਉਣਾ ਵੀ ਪੈਣਾ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਖਾਣ ਵਾਸਤੇ ਵੀ ਭੋਜਨ ਰੱਖਿਆ ਤੇ ਪੀਣ ਵਾਸਤੇ ਵੀ ਰੱਖਿਆ। ਕੀ ਪੀਣਾ ਹੈ? ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈ ਹੈ ਸਭ ਤਿਖਾ ਬੁਝਾਈ। ਜਦੋਂ ਕੋਈ ਇਹ ਸਤਿਗੁਰੂ ਜੀ ਵੱਲੋਂ ਪਰੋਸੀਆਂ ਵਸਤੂਆਂ ਨੂੰ ਛਕਦਾ ਹੈ, ਆਤਮਕ ਤੌਰ ਤੇ ਉਹ ਬਲਵਾਨ ਹੋ ਜਾਂਦਾ ਹੈ। ਉਹ ਕਦੇ ਫਿਰ ਸਮਝੌਤੇ ਨਹੀਂ ਕਰਦਾ, ਉਹ ਕਦੇ ਵਿਕਦਾ ਨਹੀਂ, ਉਹ ਜ਼ਮੀਰ ਕਰਕੇ ਕਦੇ ਕਿਰਦਾ ਨਹੀਂ, ਉਹ ਬਲਵਾਨ ਹੋ ਜਾਂਦਾ ਹੈ। ਪੂਰੀ ਦੁਨੀਆਂ ਦੀ ਮਾਇਆ, ਅਹੁਦੇ ਪਦਵੀਆਂ ਉਹਨੂੰ ਖਰੀਦ ਨਹੀਂ ਜੇ ਸਕਦੀਆਂ, ਜਿਹੜਾ ਅੰਦਰੋਂ ਬਲਵਾਨ ਹੋ ਗਿਆ। ਤੀਸਰਾ ਹੈ ਫਿਰ ਬਲੀਦਾਨ। ਸਾਡੇ ਘਰ ਵਿੱਚ ਇਹਨੂੰ ਸ਼ਹਾਦਤਾਂ ਦਾ ਨਾਮ ਦਿੱਤਾ ਗਿਆ। ਹਿੰਦੂ ਧਰਮ ਵਿੱਚ ਇਹ ਸ਼ਬਦ ਪ੍ਰਚਲਿਤ ਹੋਇਆ ਸੀ, ਬਲੀਦਾਨ, ਬਲ ਰਾਜੇ ਤੋਂ ਉਹਨੇ ਦਾਨ ਕੀਤਾ। ਹੋਰ ਕੋਈ ਸ਼ਹਾਦਤ ਦਾ ਜ਼ਿਕਰ ਨਹੀਂ ਆਇਆ ਉੱਥੇ, ਬਲ ਰਾਜੇ ਨੇ ਦਾਨ ਕੀਤਾ, ਉੱਥੋਂ ਬਲੀਦਾਨ ਸ਼ਬਦ ਚੱਲਿਆ। ਪਰ ਸਾਡੇ ਘਰ ਦੇ ਵਿੱਚ ਸ਼ਬਦ ਹੈ ਸ਼ਹਾਦਤ। ਪਹਿਲਾਂ ਜੋ ਗੁਰੂ ਦੇ ਬਚਨਾਂ ਨੂੰ ਕਮਾਉਂਦਾ, ਗੁਰੂ ਜੀ ਵੱਲੋਂ ਬਖਸ਼ੀ ਤਾਕਤ ਨੂੰ, ਰੂਹਾਨੀ ਤਾਕਤ ਨੂੰ ਕਮਾਉਂਦਾ, ਉਹ ਫਿਰ ਸ਼ਹਾਦਤਾਂ ਦਾ ਜਾਮ ਪੀਂਦਾ। ਕੇਵਲ ਇਹ ਕਿਹਾ ਨਹੀਂ, ਗੁਰੂ ਸਾਹਿਬਾਨਾਂ ਨੇ ਕਰਕੇ ਵਿਖਾਇਆ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੱਤੀ ਤਵੀ ਦਾ ਚੌਂਕੜਾ, ਉਬਲਦੀ ਦੇਗ ਵਿੱਚ ਉਬਾਲੇ ਗਰਮ ਰੇਤਾ, ਇਹ ਇਤਿਹਾਸ ਸਾਡੇ ਸਨਮੁੱਖ ਹੈ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਚਾਂਦਨੀ ਚੌਂਕ ਵਿੱਚ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਬਡੋ, ਕਲੂ ਮੈਂ ਸਾਕਾ ਧਰਮ ਹੇਤ ਜਿਨ ਸਾਕਾ, ਕੀਆ ਸੀਸ ਦੀਆ ਪਰ ਸਿਰ ਰਣਾ ਦੀਆ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਈ। ਔਰੰਗਜ਼ੇਬ ਚਾਹੁੰਦਾ ਸੀ ਗੁਰੂ ਦੇ ਧੜ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰ ਦਰਵਾਜ਼ਿਆਂ ਤੇ ਟੰਗਾਂ ਤੇ ਮੈਂ ਇੱਥੇ ਸਾਹਿਬ ਪੈਦਾ ਕਰਦਿਆਂ ਕੱਲ ਨੂੰ ਮੇਰੇ ਅੱਗੇ ਕੋਈ ਗਰਦਨ ਚੁੱਕ ਕੇ ਤੁਰ ਨਾ ਜੇ ਸਕੇ, ਪਰ ਉਹਦੀਆਂ ਮਨ ਦੀਆਂ ਮਨ ਚ ਹੀ ਰਹਿ ਗਈਆਂ, ਉਹ ਕਲਪ ਗਿਆ, ਬਹੁਤ ਦੁਖੀ ਹੋਇਆ। ਜੋ ਮੈਂ ਕਰਨਾ ਸੀ ਉਹ ਕਰ ਨਹੀਂ ਸਕਿਆ, ਕਿਉਂਕਿ ਧੜ ਲੈ ਗਿਆ ਲੱਖੀ ਸ਼ਾਹ ਬਣਜਾਰਾ, ਸੀਸ ਲੈ ਗਿਆ ਭਾਈ ਜੈਤਾ, ਉਹਦੇ ਪੱਲੇ ਨਾ ਧੜ ਪਿਆ ਨਾ ਸੀਸ ਪਿਆ। ਤੇ ਮੁੜ ਕੇ ਜਦੋਂ ਕਲਗੀਧਰ ਪਾਤਸ਼ਾਹ ਨੇ ਖਾਲਸਾ ਰਚ ਦਿੱਤਾ, ਆਨੰਦਪੁਰ ਸਾਹਿਬ ਦੀ ਧਰਤੀ ਤੇ ਰਣਜੀਤ ਨਗਾਰੇ ਤੇ ਚੋਟਾਂ ਪੈ ਗਈਆਂ। ਤੇ ਹੁਣ ਸ਼ਾਸਤਰ ਕਲਾ ਦਾ ਅਭਿਆਸ ਸ਼ੁਰੂ ਹੋਣ ਲੱਗ ਗਿਆ। ਵੀਰ ਰਸੀ ਵਾਰਾਂ ਚੱਲਦੀਆਂ ਗੁਰੂ ਘਰ ਦੇ ਵਿੱਚ, ਤਾਂ ਉਹ ਵਖਤ ਦੇ ਜਿਹੜੇ ਬਾਈ ਧਾਰ ਦੇ ਪਹਾੜੀ ਰਾਜੇ ਸੀ ਨਾ, ਇਹਨਾਂ ਦੇ ਕੰਨਾਂ ਵਿੱਚ ਜਦੋਂ ਰਣਜੀਤ ਨਗਾਰਾ ਗੂੰਜਿਆ, ਇਹ ਵੀ ਅੰਦਰ ਤੱਕ ਡਰ ਗਏ। ਤਾਂ ਹੋਇਆ ਕਿ ਵਿੱਚੇ ਔਰੰਗਜ਼ੇਬ, ਵਿੱਚੇ ਪਹਾੜੀ ਰਾਜੇ, ਇਹ ਦੁਸ਼ਟ ਚੌਂਕੜੀ ਦਾ ਸਮਝੌਤਾ ਹੋ ਗਿਆ, ਜਿਵੇਂ ਕਿਵੇਂ ਵੀ ਹੋਵੇ ਜਲਦੀ ਤੋਂ ਜਲਦੀ ਇਹ ਕਲਗੀਧਰ ਪਾਤਸ਼ਾਹ ਨੂੰ ਰੋਕਿਆ ਜਾਏ। ਤਾਂ ਪਿਛਲੇ ਦਿਨਾਂ ਵਿੱਚ ਆਪ ਜੀ ਨੇ ਇਤਿਹਾਸ ਸ੍ਰਵਣ ਕੀਤਾ ਕਿ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਿਆ, ਤਕਰੀਬਨ 8 ਮਹੀਨੇ ਦਾ ਇਹ ਘੇਰਾ ਸੀ, ਇਹਨਾਂ ਦੇ ਪੱਲੇ ਕੁਝ ਨਹੀਂ ਪਿਆ। ਅਖੀਰ ਇਹਨਾਂ ਨੇ ਧਰਮ ਦਾ ਆਸਰਾ ਲਿਆ, ਕੁਰਾਨ ਸ਼ਰੀਫ ਦੀਆਂ ਆਇਤਾਂ ਕਾਗਜ਼ ਤੇ ਲਿਖ ਕੇ ਅੰਦਰ ਭੇਜੀਆਂ, ਆਟੇ ਦੀ ਗਾਂ ਬਣਾ ਕੇ ਅੰਦਰ ਭੇਜੀ, ਕਹਿੰਦੇ ਅਸੀਂ ਕਸਮਾਂ ਖਾਂਦੇ ਹਾਂ, ਕਿਲਾ ਖਾਲੀ ਕਰਦੇ ਹੋ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ, ਜਿੱਧਰ ਮਰਜ਼ੀ ਵਿਚਰੋ, ਕਿਉਂਕਿ ਸਾਡੇ ਵਾਸਤੇ ਬਹੁਤ ਸ਼ਰਮਿੰਦਗੀ ਦੀ ਬਾਤ ਹੈ ਇੱਕ ਫਕੀਰ ਕਿਲੇ ਦੇ ਅੰਦਰ ਹੋਵੇ ਤੇ ਬਾਹਰ ਲੱਖਾਂ ਦੀ ਫੌਜ ਹੋਵੇ, ਉਹਦਾ ਅਸੀਂ ਬਾਲ ਵਿੰਗਾ ਨਹੀਂ ਕਰ ਸਕੇ, ਇਤਿਹਾਸ ਕੀ ਕਹੇਗਾ, 8 ਮਹੀਨੇ ਦਾ ਘੇਰਾ। ਤਾਂ ਸਤਿਗੁਰੂ ਜੀ ਨੇ ਧਾਰਮਿਕ ਗ੍ਰੰਥਾਂ ਦਾ, ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਰਦੇ ਹੋਏ ਕਿਲਾ ਖਾਲੀ ਕੀਤਾ। ਸਰਸਾ ਨਦੀ ਤੇ ਜਦੋਂ ਸਤਿਗੁਰ ਪਹੁੰਚੇ, ਸਿੰਘ ਪਹੁੰਚੇ, ਇੱਥੇ ਆ ਕੇ ਉਹਨਾਂ ਨੇ ਪਿੱਛੋਂ ਦੀ ਹਮਲਾ ਕੀਤਾ ਤੇ ਸਿੱਖ ਇੱਥੇ ਵੀ ਛਾਤੀਆਂ ਡਾਹ ਕੇ ਲੜੇ ਨੇ। ਧੰਨ ਬਾਬਾ ਅਜੀਤ ਸਿੰਘ ਜੀ ਵੱਡੇ ਸਾਹਿਬਜ਼ਾਦੇ, ਉਹਨਾਂ ਨੂੰ ਕਲਗੀਧਰ ਨੇ ਨਾ ਉਹਨਾਂ ਦੇ ਨਾਲ ਜੂਝਣ ਵਾਸਤੇ ਭੇਜਿਆ। ਤਾਂ ਬਾਬਾ ਜੀਵਨ ਸਿੰਘ, ਭਾਈ ਜੈਤਾ, ਇਹ ਅੱਗੇ ਆਇਆ, ਆ ਕੇ ਸਾਹਿਬਜ਼ਾਦੇ ਨੂੰ ਕਹਿਣ ਲੱਗਾ, ਕਹਿੰਦਾ ਮੇਰੀ ਤਾਂ ਡਿਊਟੀ ਸੀਸ ਸਾਂਭਣ ਦੀ ਹੈ, ਕਦੇ ਸਮਾਂ ਸੀ ਮੈਂ ਦਿੱਲੀ ਦੀ ਧਰਤੀ ਤੋਂ ਨਾ ਤੁਹਾਡੇ ਦਾਦਾ ਜੀ ਦਾ ਸੀਸ ਲੈ ਕੇ ਆਇਆ, ਭਾਵੇਂ ਚੱਪੇ ਚੱਪੇ ਦੇ ਉੱਪਰ ਸਿਪਾਹੀ ਸੀ, ਮੈਂ ਉਹਨਾਂ ਦੀਆਂ ਨਾਜ਼ਰਾਂ ਤੋਂ ਬਚਦਾ ਬਚਾਉਂਦਾ ਗੁਰੂ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਿਆ, ਮੇਰੇ ਹੁੰਦੇ ਤੁਹਾਡੇ ਸੀਸ ਤੇ ਕੋਈ ਹਮਲਾ ਨਹੀਂ ਕਰ ਸਕਦਾ। ਤਾਂ ਬਾਬਾ ਜੀਵਨ ਸਿੰਘ ਇੱਥੇ ਜੂਝੇ ਨੇ, ਇੱਥੇ ਉਹਨਾਂ ਦਾ ਸ਼ਹਾਦਤ ਦਾ ਜਾਮ ਪੀਤਾ। ਸਤਿਗੁਰਾਂ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਇੱਥੋਂ ਵਿਛੜਿਆ, ਵੱਡੇ ਸਾਹਿਬਜ਼ਾਦੇ, ਕਲਗੀਧਰ ਪਾਤਸ਼ਾਹ ਇਹ ਚਮਕੌਰ ਦੀ ਗੜੀ ਵੱਲ, ਛੋਟੇ ਸਾਹਿਬਜ਼ਾਦੇ ਧੰਨ ਮਾਤਾ ਗੁਜਰ ਕੌਰ ਇਹ ਗੰਗੂ ਦੇ ਨਾਲ ਸਹੇੜੀ ਨਗਰ, ਤੇ ਮਤਾਵਾਂ ਭਾਈ ਮਣੀ ਸਿੰਘ ਜੀ ਦੀ ਅਗਵਾਈ ਵਿੱਚ ਦੇਹਰਾਦੂਨ ਤੋਂ ਹੁੰਦੇ ਹੋਏ ਦਿੱਲੀ ਦੀ ਧਰਤੀ ਪਹੁੰਚੇ ਨੇ। ਪਰ ਅੱਜ ਜਿਹੜਾ ਆਪਾਂ ਇਤਿਹਾਸ ਸਾਂਝਾ ਕਰ ਰਹੇ ਹਾਂ ਨਾ, ਇਹ ਚਮਕੌਰ ਦੀ ਗੜੀ ਦਾ। ਹੁਣ ਸਤਿਗੁਰੂ ਜੀ ਜਦੋਂ ਇੱਥੇ ਆਏ ਆ ਨਾ, ਕਈ ਇਤਿਹਾਸਕਾਰਾਂ ਬਚਨ ਲਿਖੇ ਨੇ ਕਿ ਭੰਗਾਣੀ ਦੇ ਯੁੱਧ ਤੋਂ ਬਾਅਦ ਕਲਗੀਧਰ ਪਾਤਸ਼ਾਹ 1703 ਦੇ ਵਿੱਚ ਵੀ ਇੱਥੇ ਆਏ ਸੀ ਚਮਕੌਰ ਦੀ ਧਰਤੀ ਤੇ ਇੱਥੇ ਵੀ ਸਤਿਗੁਰੂ ਜੀ ਦੇ ਸਿੱਖ ਸ਼ਰਧਾਲੂ ਨੇ ਉਹ ਵਕਤ, ਬੁੱਧੀ ਚੰਦ ਰਾਵਤ, ਉਹ ਗੁਰੂ ਜੀ ਦੇ ਕੋਲ ਆਇਆ, ਆ ਕੇ ਕਹਿਣ ਲੱਗਿਆ ਪਾਤਸ਼ਾਹ ਤੁਸੀਂ ਮਹਿਲਾਂ ਵਿੱਚ ਰਹਿਣ ਵਾਲੇ, ਤੁਸੀਂ ਉੱਚੇ ਆਸਣਾਂ ਤੇ ਬਿਰਾਜਣ ਵਾਲੇ, ਪਰ ਮੇਰੇ ਕੋਲ ਤਾਂ ਨਾ ਇੱਕ ਆ ਕੱਚੀ ਹਵੇਲੀ ਹੈ ਜਿਹਨੂੰ ਆਪਾਂ ਅੱਜ ਚਮਕੌਰ ਦੀ ਗੜੀ ਕਹਿੰਦੇ ਹਾਂ, ਦਰਅਸਲ ਇਹ ਕੱਚੀ ਹਵੇਲੀ ਸੀ, ਮੇਰੇ ਕੋਲ ਤਾਂ ਇਹੀ ਹੈ ਬਹੁਤ ਕਿਰਪਾ ਹੋਏਗੀ ਜੇ ਤੁਸੀਂ ਇਹਦੇ ਵਿੱਚ ਆਵੋ। ਪਾਤਸ਼ਾਹ ਪਰ ਇਹ ਕੱਚੀ ਹੈ। ਪਾਤਸ਼ਾਹ ਕਹਿਣ ਲੱਗੇ, ਬੁੱਧੀ ਚੰਦ ਰਾਵਤ, ਹਵੇਲੀ ਭਾਵੇਂ ਕੱਚੀ ਹੈ ਪਰ ਇਹਦੇ ਵਿੱਚ ਜਿਹੜੇ ਆਏ ਨੇ ਉਹ ਪੱਕੇ ਇਰਾਦਿਆਂ ਵਾਲੇ ਨੇ। ਹਵੇਲੀ ਭਾਵੇਂ ਕੱਚੀ ਹੈ, ਗੜੀ ਭਾਵੇਂ ਕੱਚੀ ਹੈ ਪਰ ਜਿਹੜੇ ਦੇ ਵਿੱਚ ਆ ਗਏ ਉਹ ਪੱਕੇ ਨੇ, ਉਹ ਕੱਚੇ ਨਹੀਂ। ਅਸੀਂ ਉਹ ਇਤਿਹਾਸ ਰਚ ਕੇ ਜਾਵਾਂਗੇ, ਇਹ ਪੱਕੇ ਲੋਕ ਉਹ ਇਤਿਹਾਸ ਰਚਣਗੇ ਜਿਸ ਦੇ ਅੱਗੇ ਲੱਖਾਂ ਲੋਕ ਆ ਕੇ ਸਿਜਦਾ ਕਰਨਗੇ। ਦੂਜੀ ਗੱਲ, ਮੇਰਾ ਤਾਂ ਸੁਭਾਅ ਹੀ ਇਹ ਹੈ ਵੀ ਮੈਂ ਤਾਂ ਕੱਚਿਆਂ ਨਾਲ ਵੀ ਪੱਕਿਆਂ ਵਾਲੀ ਨਿਭਾ ਦਿੰਦਾ। ਜੇ ਕੋਈ ਕੱਚਾ ਬਣ ਕੇ ਆਵੇ ਤਾਂ ਸਹੀ। ਪਹਿਲਾ ਜਾਮਾ ਬਟਾਲੇ ਦੀ ਧਰਤੀ ਤੇ ਨਾ, ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੈ, ਵਿਆਹ ਕਾਰਜ ਹੈ, ਤਾਂ ਬੇਦੀ ਰਚ ਲਈ ਪੰਡਿਤ ਨੇ। ਉਹ ਕਹਿੰਦਾ ਆਓ ਵੀ ਇਹਦੇ ਆਲੇ ਦੁਆਲੇ ਬੈਠੋ ਤੇ ਤੁਸੀਂ ਸੱਤ ਪ੍ਰਕਰਮਾ ਕਰਨੀਆਂ ਅੱਗ ਦੀਆਂ। ਪਾਤਸ਼ਾਹ ਕਹਿੰਦੇ ਪ੍ਰਕਰਮਾ ਉਹਦੀ ਕਰੀ ਦੀ ਹੈ ਜਿਹਨੂੰ ਆਪਾਂ ਇਸ਼ਟ ਮੰਨੀਏ। ਅੱਗ ਨੂੰ ਤਾਂ ਮੈਂ ਆਪਣਾ ਇਸ਼ਟ ਮੰਨਦਾ ਨਹੀਂ, ਮੈਂ ਪ੍ਰਕਰਮਾ ਕਿਵੇਂ ਕਰ ਸਕਦਾ। ਤਾਂ ਉਹ ਵਕਤ ਬੜਾ ਦੁੱਖ ਲੱਗਿਆ। ਸਤਿਗੁਰੂ ਜੀ ਨੂੰ ਕੱਚੀ ਕੰਧ ਦੇ ਕੋਲ ਬਿਠਾ ਤਾ। ਇੱਕ ਮਾਈ ਆਈ, ਉਹ ਆ ਕੇ ਕਹਿਣ ਲੱਗੀ ਨਾਨਕ ਇਹ ਕੰਧ ਕੱਚੀ ਹੈ, ਲੱਗਦਾ ਵੀ ਤੇਰੇ ਤੇ ਇਹਨਾਂ ਨੇ ਕੰਧ ਗੇਰ ਦੇਣੀ ਹੈ, ਕੰਧ ਕੱਚੀ ਹੈ, ਤੇਰੇ ਤੇ ਕੰਧ ਸੁੱਟ ਦੇਣੀ ਇਹਨਾਂ ਨੇ। ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਕੰਧ ਕੱਚੀ ਨਹੀਂ, ਕੰਧ ਪੱਕੀ ਹੈ, ਕੰਧ ਕੱਚੀ ਨਹੀਂ, ਕੰਧ ਪੱਕੀ ਹੈ, ਉਹ ਕੱਚੀ ਕੰਧ ਅੱਜ ਵੀ ਪੱਕੀ ਹੈ। ਦੂਸਰੀ ਬੇਨਤੀ, ਕਦੇ ਭਾਈ ਬੁੱਧੂ ਦੇ ਆਵੇ, ਉਹ ਵੀ ਗੁਰੂ ਬਚਨ ਕਰ ਗਏ ਭਾਈ ਬੁੱਧੂ ਭਾਵੇਂ ਤੇਰੇ ਆਵੇ ਕੱਚੇ ਨੇ ਪਰ ਪੱਕਿਆਂ ਦੇ ਭਾਅ ਵਿਕਣਗੇ। ਤੇ ਬੁੱਧੀ ਚੰਦ ਰਾਵਤ ਨੂੰ ਕੀ ਕਿਹਾ, ਤੇਰੀ ਹਵੇਲੀ ਤੇਰੀ ਗੜੀ ਭਾਵੇਂ ਕੱਚੀ ਹੈ ਪਰ ਇੱਥੇ ਪੱਕਿਆਂ ਵਾਲਾ ਇਤਿਹਾਸ ਰਚਾਂਗੇ। ਤੇ ਅੱਜ ਵੀ ਨਾ ਕੋਈ ਗੁਰੂ ਕੋਲ ਕੱਚਾ ਬਣ ਕੇ ਤਾਂ ਆਵੇ, ਮਾਫ ਕਰ ਦਿਓ, ਅਸੀਂ ਤਾਂ ਹੋ ਕੇ ਪੂਰੇ ਆਉਣੇ ਆ। ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ, ਇੱਥੇ ਕੱਚਾ ਬਣ ਕੇ ਆ ਜਾ, ਬੇਨਤੀ ਕਰ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ। ਰਾਖੋ ਸ਼ਰਮਾ, ਤੂੰ ਕੱਚਾ ਬਣ ਕੇ ਤਾਂ ਨਾ, ਗੁਰੂ ਕੱਚਿਆਂ ਨਾਲ ਵੀ ਪੱਕਿਆਂ ਵਾਲੀ ਨਿਭਾ ਦਿੰਦਾ। ਤਾਂ ਸਤਿਗੁਰੂ ਜੀ ਅੱਜ ਹਵੇਲੀ ਦੇ ਅੰਦਰ ਆਏ ਨੇ। ਵੈਸੇ ਨਾ ਜੰਗ ਲੜਨ ਵਾਸਤੇ ਕਿਲਿਆਂ ਦੀ ਲੋੜ ਹੁੰਦੀ ਹੈ, ਪਰ ਇੱਥੇ ਕਿਲਾ ਕੋਈ ਨਹੀਂ, ਇਹ ਤਾਂ ਕੱਚੀ ਹਵੇਲੀ ਹੈ। ਸਤਿਗੁਰੂ ਜੀ ਅੰਦਰ ਆਏ, ਰਾਤ ਦਾ ਸਮਾਂ ਸੀ, ਸਿੰਘਾਂ ਨੂੰ ਆਪੋ ਆਪਣੇ ਆਸਣਾਂ ਤੇ ਮਹਾਰਾਜ ਨੇ ਲਾ ਦਿੱਤਾ ਤੇ ਉੱਠ ਕੇ ਗੜੀ ਤੋਂ ਬਾਹਰ ਆਏ ਨੇ। ਖੰਜਰ ਕੱਢਿਆ ਪਾਤਸ਼ਾਹ ਨੇ ਤੇ ਖੰਜਰ ਦੀ ਨੋਕ ਨਾਲ ਥੋੜੀ ਜਿਹੀ ਮਿੱਟੀ ਚੁੱਕੀ ਹੈ। ਭਾਈ ਦਇਆ ਸਿੰਘ ਉੱਠ ਕੇ ਆ ਗਏ, ਕਹਿੰਦੇ ਪਾਤਸ਼ਾਹ ਦੀ ਨੀਂਦ ਨਹੀਂ ਆਉਂਦੀ, ਕੀ ਹੋ ਗਿਆ, ਕੀ ਤੁਹਾਨੂੰ ਅੱਜ ਨਿੱਕੇ ਸਾਹਿਬਜ਼ਾਦੇ ਯਾਦ ਆਉਂਦੇ ਨੇ। ਪਾਤਸ਼ਾਹ ਕਹਿਣ ਲੱਗੇ ਦਿਆਸਿਆਂ ਕੈਸੀਆਂ ਗੱਲਾਂ ਕਰਦਾ, ਤੁਸੀਂ ਵੀ ਤਾਂ ਮੇਰੇ ਸਾਹਿਬਜ਼ਾਦੇ ਹੋ, ਤੁਸੀਂ ਵੀ ਤਾਂ ਮੇਰੇ ਪੁੱਤਰ ਹੋ, ਤੁਸੀਂ ਵੀ ਮੇਰੇ ਪੁੱਤਰ ਹੋ। ਪਾਤਸ਼ਾਹ ਕੀ ਮਾਤਾ ਯਾਦ ਆਉਂਦੀ ਹੈ, ਕਹਿੰਦੇ ਨਹੀਂ। ਪਿਤਾ ਦੀ ਯਾਦ ਆਉਂਦੀ ਹੈ, ਕਹਿੰਦੇ ਨਹੀਂ। ਜਿਹੜੇ ਸਿੰਘ ਵਿਛੜ ਗਏ ਉਹਨਾਂ ਦੀ ਯਾਦ ਆਉਂਦੀ ਹੈ, ਪਾਤਸ਼ਾਹ ਜੀ ਕਹਿੰਦੇ ਨਹੀਂ। ਫਿਰ ਬਾਹਰ ਕਿਉਂ ਕਿਉਂ ਟਹਿਲ ਰਹੇ ਹੋ? ਤਾਂ ਅੱਲਾ ਯਾਰਖਾਂ ਜੋਗੀ ਨੇ ਬੜੇ ਸੋਹਣੇ ਬਚਨ ਲਿਖੇ, ਕਹਿੰਦੇ ਜਿਸ ਖਿੱਤੇ ਕੋ ਕਹਤੇ ਥੇ ਹਮ ਆਣਾ ਜੇ ਵਹੀ ਹੈ। ਮੈਂ ਅੱਜ ਉਹ ਮਿੱਟੀ ਦੀ ਪਹਿਚਾਣ ਕਰ ਰਿਹਾ ਜਿੱਥੋਂ ਮੈਂ ਸੁਰਖਰੂ ਹੋ ਕੇ ਜਾਣਾ, ਜਿੱਥੇ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਕੇ ਜਾਣਾ। ਜ਼ਿੰਮੇਵਾਰੀਆਂ ਆਪਾਂ ਵੀ ਨਿਭਾਉਂਦੇ ਹਾਂ, ਆਪਾਂ ਗ੍ਰਿਸਤੀ ਬੈਠੇ ਹਾਂ ਮਹਾਰਾਜ ਦੀ ਹਜ਼ੂਰੀ ਵਿੱਚ। ਸਾਡੇ ਬੱਚੇ ਚੰਗੇ ਪੜ੍ਹ ਲਿਖ ਜਾਣ, ਕਹਿੰਦੇ ਮੈਂ ਜ਼ਿੰਮੇਵਾਰੀ ਨਿਭਾ ਦਿੱਤੀ, ਉਹਨਾਂ ਨੂੰ ਸੋਹਣੇ ਮਕਾਨ ਲੈ ਕੇ ਦੇ ਦਈਏ, ਜੌਬਾਂ ਤੇ ਲਵਾ ਦਈਏ, ਵਿਆਹ ਕਰ ਦਈਏ। ਕਹਿੰਦੇ ਮੈਂ ਸੁਰਖਰੂ ਹੋ ਗਿਆ, ਮੈਂ ਆਪਣੀ ਜ਼ਿੰਮੇਵਾਰੀ ਨਿਭਾ ਤੀ ਇੱਕ ਪਿਤਾ ਹੋਣ ਦੇ ਨਾਤੇ। ਪਰ ਅੱਜ ਕਲਗੀਧਰ ਕੀ ਕਹਿ ਰਹੇ ਨੇ, ਭਾਈ ਦਇਆ ਸਿੰਘ ਮੈਂ ਇੱਥੋਂ ਸੁਰਖਰੂ ਹੋ ਕੇ ਜਾਣਾ, ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ। ਪਾਤਸ਼ਾਹ ਕਿਹੜੀ ਜਿਸ ਖਿੱਤੇ ਕੋ ਕਹਤੇ ਤੇ ਹਮ ਆਣਾ ਜੇ ਵਹੀ ਹੈ ਜਿਸ ਖਿੱਤੇ ਪੇ ਬੱਚਿਆਂ ਕੋ ਕਟਵਾਣਾ ਜੇ ਵਹੀ ਹੈ ਇਹ ਉਹੀ ਧਰਤੀ ਹੈ ਜਿੱਥੇ ਕੱਲ ਨੂੰ ਮੇਰੇ ਅਜੀਤ ਦਾ ਖੂਨ ਡੁੱਲਣਾ ਜਿੱਥੇ ਕੱਲ ਨੂੰ ਮੇਰੇ ਜੁਝਾਰ ਦਾ ਖੂਨ ਡੁੱਲਣਾ ਦੂਸਰੀ ਸਵੇਰ ਹੋਈ ਟਿੱਡੀ ਦਲ ਨੇ ਹਮਲਾ ਕੀਤਾ ਤਾਂ ਸਤਿਗੁਰੂ ਜੀ ਨੇ ਉਹ ਵਕਤ ਪੰਜ ਪੰਜ ਸਿੰਘਾਂ ਦੇ ਕਈ ਵਿਦਵਾਨ ਕਹਿੰਦੇ ਵੀ ਛੇ ਛੇ ਸਿੰਘਾਂ ਦੇ ਜਥੇ ਬਣਾ ਕੇ ਭੇਜੇ ਤੇ ਵਚਨ ਕੀਤਾ ਪਾਤਸ਼ਾਹ ਨੇ ਕਹਿੰਦੇ ਸਿੰਘੋ ਲੜਨਾ ਗੜੀ ਤੋਂ ਬਾਹਰ ਜਾ ਕੇ ਗੜੀ ਦੇ ਅੰਦਰ ਨਹੀਂ ਲੜਨਾ ਗੁਰੂ ਦੇ ਹਰ ਵਚਨ ਵਿੱਚ ਰਮ ਜਾ ਅੱਜ ਲੜਾਈ ਗੜੀ ਤੋਂ ਬਾਹਰ ਨਹੀਂ ਅੱਜ ਗੜੀਆਂ ਦੇ ਅੰਦਰ ਹੈ ਅੱਜ ਲੜਾਈਆਂ ਗੜੀਆਂ ਦੇ ਅੰਦਰ ਨੇ ਗੜੀਆਂ ਦੇ ਬਾਹਰ ਨਹੀਂ ਅੰਦਰ ਨਹੀਂ ਲੜਨਾ ਬਾਹਰ ਲੜਨਾ ਤੇ ਵਚਨ ਪੂਰਾ ਕਰ ਦਿੱਤਾ ਸਵਾ ਲੱਖ ਸੇ ਏਕ ਲੜਾਉਂ ਤਵੈ ਗੋਬਿੰਦ ਸਿੰਘ ਨਾਮ ਕਹਾਉਂ ਇੱਕ ਪਾਸੇ ਦਸ ਲੱਖ ਇੱਕ ਪਾਸੇ ਛੇ ਤੇ ਹੁਣ ਥੋੜਾ ਜਿਹਾ ਹਿਸਾਬ ਲਾ ਕੇ ਵੇਖ ਲਿਓ ਤੇ ਇੱਕ ਇੱਕ ਸਵਾ ਸਵਾ ਲੱਖ ਨਾਲ ਜੂਝ ਗਿਆ ਇੱਕ ਪਾਸੇ ਔਰੰਗਜ਼ੇਬ ਦੀਆਂ ਫੌਜਾਂ ਨੇ ਵਜੀਦਾ ਸਰਹੰਦ ਦਾ ਸੂਬਾ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ ਪਹਾੜੀ ਰਾਜਿਆਂ ਦੀਆਂ ਫੌਜਾਂ ਦਸ ਲੱਖ ਦਾ ਘੇਰਾ ਤੇ ਜਦੋਂ ਦੋ ਜਥੇ ਚਲੇ ਗਏ ਨਾ ਦੋ ਜਥੇ ਤੇ ਧੰਨ ਬਾਬਾ ਅਜੀਤ ਸਿੰਘ ਜੀ ਅੱਗੇ ਆ ਗਏ ਕਹਿੰਦੇ ਗੁਰੂ ਪਿਤਾ ਵੀ ਮੇਰਾ ਇੱਕ ਸਵਾਲ ਹੈ ਪਾਤਸ਼ਾਹ ਕਹਿੰਦੇ ਪੁੱਤਰ ਬੋਲ ਕਿਹੜਾ ਵੀ ਤੁਸੀਂ ਮੈਨੂੰ ਪਹਿਚਾਨਣੋਂ ਹਟ ਗਏ ਮੈਂ ਕੌਣ ਆ ਪਾਤਸ਼ਾਹ ਕਹਿਣ ਲੱਗੇ ਅਜੀਤ ਸਿੰਘ ਪੁੱਤਰ ਜਿਸ ਦਿਨ ਘਰ ਵਿੱਚ ਔਲਾਦ ਪੈਦਾ ਹੁੰਦੀ ਹੈ ਨਾ ਪਹਿਲੇ ਸਵਾਸ ਦੇ ਨਾਲ ਹੀ ਪਿਤਾ ਦੀ ਮਾਤਾ ਦੀ ਆਪਣੇ ਔਲਾਦ ਨਾਲ ਪਹਿਚਾਣ ਬਣ ਜਾਂਦੀ ਹੈ ਇਹ ਕੋਈ ਇਹੋ ਜਿਹੀਆਂ ਗੱਲਾਂ ਕਰਦਾ ਕਹਿੰਦੇ ਕਦੇ ਸਮਾਂ ਸੀ ਦਵਾਰਕਾ ਦਾਸ ਪੰਡਿਤ ਆਇਆ ਸੀ ਤੁਹਾਡੇ ਕੋਲ ਉਹਦਾ ਡੋਲਾ ਲੁੱਟਿਆ ਗਿਆ ਸੀ ਬ੍ਰਾਹਮਣ ਦਾ ਤੇ ਉਹ ਲੁੱਟੇ ਹੋਏ ਡੋਲੇ ਨੂੰ ਵਾਪਸ ਲਿਆਉਣ ਵਾਸਤੇ ਤੁਸੀਂ ਮੇਰੀ ਡਿਊਟੀ ਲਾਈ ਸੀ ਹਾਲਾਂਕਿ ਮੇਰੀ ਉਮਰ 13-14 ਸਾਲ ਸੀ ਉਹ ਵਕਤ ਤੁਸੀਂ ਮੈਨੂੰ ਭੇਜਿਆ ਸੀ ਕਿਉਂ ਕਿ ਮੇਰੇ ਸਿੱਖ ਨੂੰ ਪਤਾ ਹੋਵੇ ਸਿੱਖ ਦੀ ਜਵਾਨੀ ਡੋਲੇ ਲੁੱਟਣ ਵਾਲੀ ਨਹੀਂ ਹੁੰਦੀ ਸਿੱਖ ਦੀ ਜਵਾਨੀ ਲੁੱਟੇ ਹੋਏ ਡੋਲਿਆਂ ਨੂੰ ਬਚਾਉਣ ਵਾਲੀ ਹੁੰਦੀ ਹੈ ਪਤਾ ਲੱਗ ਜਾਏ ਪਾਤਸ਼ਾਹ ਕੀ ਤੁਸੀਂ ਮੈਨੂੰ ਪਹਿਚਾਨਣੋਂ ਹਟ ਗਏ ਪਾਤਸ਼ਾਹ ਕਹਿਣ ਲੱਗੇ ਨਹੀਂ ਫਿਰ ਤੁਹਾਡੀ ਬਾਣੀ ਦਾ ਵਚਨ ਹੈ ਗੁਰਸਿੱਖਾਂ ਏਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰੂ ਦਾ ਪਿਆਰ ਸਿੱਖਾਂ ਨਾਲ ਪੁੱਤਰਾਂ ਨਾਲ ਭਰਾਵਾਂ ਨਾਲ ਮਿੱਤਰਾਂ ਨਾਲ ਇੱਕੋ ਜਿਹਾ ਹੁੰਦਾ ਜੇ ਇੱਕੋ ਜਿਹਾ ਹੁੰਦਾ ਦੋ ਜਥੇ ਚਲੇ ਗਏ ਤੇ ਮੇਰਾ ਨੌਂ ਹੀ ਨਹੀਂ ਲਿਆ ਤੁਸੀਂ ਮੈਨੂੰ ਆਵਾਜ਼ ਹੀ ਨਹੀਂ ਮਾਰੀ ਪਾਤਸ਼ਾਹ ਕਹਿਣ ਲੱਗੇ ਅਜੀਤ ਸਿੰਘ ਮੈਂ ਤੇਰੇ ਤੋਂ ਸਦਕੇ ਹਾਂ ਪੁੱਤਰ ਤੂੰ ਆਪ ਆਇਆ ਜੇ ਮੈਂ ਤੈਨੂੰ ਬੁਲਾ ਕੇ ਕਹਿੰਦਾ ਨਾ ਵੀ ਅਜੀਤ ਸਿੰਘ ਆ ਚੱਲ ਹੁਣ ਰਣ ਤੱਤੇ ਵਿੱਚ ਜੂਝ ਤਾਂ ਇਹ ਦੁਨੀਆਂ ਨੇ ਕਹਿਣਾ ਸੀ ਕਲੰਗੀ ਧਰ ਨੇ ਪੁੱਤ ਵਾਰੇ ਨੀ ਉਹਨੇ ਮਾਰੇ ਨੇ ਕਿਉਂ ਵੀ ਪੁੱਤਰਾਂ ਦਾ ਜੀ ਨਹੀਂ ਸੀ ਕਰਦਾ ਉਹਨੇ ਆਪ ਬੁਲਾ ਕੇ ਭੇਜਿਆ ਪਰ ਨਹੀਂ ਹੁਣ ਇਤਿਹਾਸ ਕਹੇਗਾ ਕਲੰਗੀ ਧਰ ਨੇ ਪੁੱਤ ਮਾਰੇ ਨੀ ਤੇ ਪੁੱਤ ਵਾਰੇ ਨੇ ਮਾਰੇ ਨੀ ਉਹਨੇ ਪੁੱਤ ਵਾਰੇ ਨੇ ਤੇ ਧੰਨ ਬਾਬਾ ਅਜੀਤ ਸਿੰਘ ਨੂੰ ਨਾ ਥਾਪੜਾ ਦਿੱਤਾ ਮਸਤਕ ਚੁੰਮਿਆ ਸਤਿਗੁਰ ਨੇ ਰਣ ਤੱਤੇ ਵਿੱਚ ਭੇਜਿਆ ਇੱਕੋ ਵਾਰੀ ਸਾਰਿਆਂ ਨੇ ਹਮਲਾ ਕਰਤਾ ਆਲਮ ਸਿੰਘ ਨੱਚਣਾ ਜਦੋਂ ਕੋਈ ਵੀ ਸਿੰਘ ਸ਼ਹੀਦ ਹੁੰਦਾ ਸੀ ਨਾ ਉਹ ਜਕਾਰੇ ਛੱਡਦਾ ਸੀ ਜਕਾਰੇ ਪਰ ਜਦੋਂ ਵੱਡਾ ਸਾਹਿਬਜ਼ਾਦਾ ਸ਼ਹਾਦਤ ਦਾ ਜਾਮ ਪੀ ਗਿਆ ਉਹਨੇ ਜਕਾਰਾ ਨਹੀਂ ਛੱਡਿਆ ਜਕਾਰਾ ਨਹੀਂ ਛੱਡਿਆ ਕਲੰਗੀਧਰ ਪਾਤਸ਼ਾਹ ਉੱਪਰ ਖੜੇ ਸੀ ਮਮਟੀ ਤੇ ਉਹਨਾਂ ਨੇ ਆਪ ਜਕਾਰਾ ਲਾਇਆ ਤੇ ਕਿਸੇ ਸਿੱਖ ਨੇ ਜਵਾਬ ਨਹੀਂ ਦਿੱਤਾ ਆਪ ਹੀ ਉਹਦਾ ਉੱਤਰ ਦਿੱਤਾ ਆਪ ਹੀ ਜਕਾਰਾ ਲਾਉਂਦੇ ਨੇ ਤੇ ਆਪ ਹੀ ਉਹਦਾ ਉੱਤਰ ਦਿੰਦੇ ਨੇ ਪਾਤਸ਼ਾਹ ਕਹਿਣ ਲੱਗੇ ਸਿੱਖੋ ਜੇ ਜਕਾਰਾ ਨਹੀਂ ਲਾਉਣਾ ਉਹ ਜਕਾਰੇ ਦਾ ਜਵਾਬ ਤਾਂ ਦੇ ਦਿਓ ਪਾਤਸ਼ਾਹ ਕੀ ਕਹਿ ਰਹੇ ਹੋ ਕਹਿੰਦੇ ਮੈਨੂੰ ਵਧਾਈਆਂ ਦਿਓ ਵਧਾਈਆਂ ਪਾਤਸ਼ਾਹ ਕਾਹਦੀਆਂ ਪੁੱਤ ਵਿਆਹਿਆ ਵਧਾਈਆਂ ਤਾਂ ਮਿਲਦੀਆਂ ਜਿਸ ਦਿਨ ਪੁੱਤ ਵਿਆਹ ਕੇ ਘਰ ਵਿੱਚ ਆਈਏ ਕਹਿੰਦੇ ਨਹੀਂ ਅੱਜ ਮੇਰੇ ਨਾਮ ਦੇ ਵਿੱਚ ਵਾਧਾ ਹੋ ਗਿਆ, ਅੱਜ ਮੇਰੇ ਨਾਮ ਵਿੱਚ ਵਾਧਾ ਹੋ ਗਿਆ। ਇਹ ਦੁਨੀਆ ਕਦੇ ਕਹਿੰਦੀ ਸੀ ਕਿ ਇਹ ਸ਼ਹੀਦ ਪੜਦਾਦੇ ਦਾ ਪੜਪੁੱਤਰ ਹੈ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਸਮਾਂ ਆਇਆ ਪਿਤਾ ਦੀ ਸ਼ਹੀਦੀ ਹੋਈ, ਫਿਰ ਲੋਕ ਕਹਿਣ ਲੱਗੇ ਇਹ ਸ਼ਹੀਦ ਪਿਤਾ ਦਾ ਪੁੱਤਰ ਹੈ। ਭਾਈ ਸੰਗੋਮੱਲ, ਭਾਈ ਅਜੀਤ ਸ਼ਾਹ ਬੀਬੀ ਬੀਰੋ ਦੇ ਪੁੱਤਰ ਸੀ, ਮੇਰੇ ਭਰਾਵਾਂ ਦੀਆਂ ਸ਼ਹਾਦਤਾਂ ਹੋਈਆਂ, ਲੋਕ ਕਹਿਣ ਲੱਗੇ ਇਹ ਸ਼ਹੀਦ ਭਰਾਵਾਂ ਦਾ ਭਰਾ ਹੈ, ਇਹ ਸ਼ਹੀਦ ਸਿੱਖਾਂ ਦਾ ਗੁਰੂ ਹੈ। ਪਰ ਅੱਜ ਮੇਰਾ ਅਜੀਤ ਉਹਨੇ ਸ਼ਹਾਦਤ ਦਾ ਜਾਮ ਪੀਤਾ, ਮੇਰੇ ਨਾਮ ਵਿੱਚ ਵਾਧਾ ਹੋ ਗਿਆ, ਅੱਜ ਨਾਮ ਜੁੜ ਗਿਆ ਇਹ ਸ਼ਹੀਦ ਪੁੱਤਰਾਂ ਦਾ ਪਿਤਾ, ਅੱਜ ਮੇਰੇ ਨਾਮ ਵਿੱਚ ਵਾਧਾ ਹੋਇਆ ਤੇ ਤੁਸੀਂ ਮੈਨੂੰ ਵਧਾਈਆਂ ਦਿਓ। ਸਾਰੇ ਸਿੰਘ ਵੇਖਦੇ ਨੇ ਕਲਗੀਧਰ ਪਾਤਸ਼ਾਹ ਵੱਲ, ਇਹ ਕੈਸਾ ਸਵਾਲ ਹੈ, ਕੈਸਾ ਉੱਤਰ ਹੈ। ਇੰਨੇ ਨੂੰ ਨਾ ਬਾਬਾ ਜੁਝਾਰ ਸਿੰਘ ਆ ਗਿਆ, ਉਹਨੇ ਹੱਥ ਜੋੜੇ, ਕਹਿੰਦੇ ਕਲਗੀਧਰ ਪਾਤਸ਼ਾਹ ਐ ਗੁਰੂ ਪਿਤਾ, ਅੱਜ ਮੈਂ ਤੇਰੇ ਕੋਲੋਂ ਕੁਝ ਮੰਗਣਾ ਚਾਹੁੰਦਾ, ਮੈਂ ਤੇਰੇ ਕੋਲੋਂ ਕੁਝ ਮੰਗਣਾ ਚਾਹੁੰਦਾ। ਜੋ ਜਿੱਥੇ ਮੈਨੂੰ ਭੇਜਿਆ ਨਾ ਮੈਂ ਉੱਥੇ ਗਿਆ, ਜੋ ਕਿਹਾ ਮੈਂ ਉਹੀ ਕੀਤਾ, ਪਰ ਅੱਜ ਮੇਰੀ ਵੀ ਇੱਕ ਮੰਗ ਹੈ। ਕਿਹੜੀ? ਕਹਿੰਦੇ ਜੋ ਕੁਝ ਸਿੱਖਿਆ ਮੈਂ ਆਪਣੇ ਵੱਡੇ ਭਰਾ ਤੋਂ ਸਿੱਖਿਆ, ਮੈਂ ਸ਼ਸਤਰ ਚਲਾਉਣੇ ਉਹਦੇ ਕੋਲੋਂ ਸਿੱਖੇ ਨੇ, ਬੋਲਣਾ ਉਹਦੇ ਕੋਲੋਂ ਸਿੱਖਿਆ, ਰਹਿਣਾ ਉਹਦੇ ਕੋਲੋਂ ਸਿੱਖਿਆ, ਗੁਰਮਤ ਵਿੱਦਿਆ ਵੀ ਮੈਂ ਉਹਦੇ ਕੋਲੋਂ ਲਈ ਹੈ, ਖਾਣਾ ਪੀਣਾ ਸਭ ਕੁਝ ਮੈਂ ਉਹਦੇ ਕੋਲੋਂ ਸਿੱਖਿਆ, ਅੱਜ ਮੈਂ ਮਰਨਾ ਵੀ ਉਹਦੇ ਕੋਲੋਂ ਸਿੱਖਣਾ ਚਾਹੁੰਦਾ। ਜਿਹੜੀ ਮੌਤ ਉਹਨਾਂ ਨੇ ਪ੍ਰਵਾਨ ਕੀਤੀ ਹੈ ਨਾ ਮੇਰੇ ਵੱਡੇ ਭਰਾ ਨੇ, ਮੈਂ ਵੀ ਉਹੀ ਮੌਤ ਪ੍ਰਵਾਨ ਕਰਨਾ ਚਾਹੁੰਦਾ। ਕਬੀਰ, ਜਿਸ ਮਰਨੇ ਤੇ ਜੱਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਮੈਂ ਮਰਨਾ ਵੀ ਉਹਦੇ ਕੋਲੋਂ ਸਿੱਖਣਾ ਚਾਹੁੰਦਾ। ਦਾਤਿਆ, ਤੇਰੇ ਕੋਲ ਕੱਲੇ ਹੀ ਰਹਿ ਗਿਆ ਮੈਂ, ਨਾ ਛੋਟੇ ਤੇਰੇ ਕੋਲ ਨੇ, ਵੱਡਾ ਭਰਾ ਸ਼ਹਾਦਤ ਦਾ ਜਾਮ ਪੀ ਗਿਆ ਤੇ ਪਰਿਵਾਰ ਵਿੱਚੋਂ ਕੱਲੇ ਹੀ ਆ। ਕਹਿੰਦੇ ਤੇਰਾ ਅੰਦਰਲਾ ਮੋਹ ਨਾ ਜਾਗ ਜੇ, ਤੂੰ ਕਿਰਪਾ ਕਰ ਤੇ ਮੈਨੂੰ ਵੀ ਆਗਿਆ ਦੇ। ਜੁਝਾਰ ਸਿੰਘ ਨੂੰ ਥਾਪੜਾ ਦਿੱਤਾ, ਕਹਿਣ ਲੱਗੇ ਪੁੱਤਰ ਤੇਰਾ ਨਾਮ ਮੈਂ ਜੁਝਾਰ ਰੱਖਿਆ, ਜੁਝਾਰ ਤੇ ਜੁਝਾਰ ਲੋਕ ਜੂਝਦੇ ਹੁੰਦੇ ਨੇ, ਚੱਲ ਸਮਾਂ ਬਣ ਗਿਆ ਹੁਣ ਜੇ ਆਗਿਆ ਲੈਣ ਵਾਸਤੇ ਆਇਆ, ਚੱਲ ਰਣ ਤੱਤੇ ਵਿੱਚ ਗਗਨ ਦਮਾਮਾ ਬਾਜਿਓ, ਪ੍ਰੈ ਨਸਾਨੇ ਘਾਉ ਖੇਤ ਜੋ ਮਾਂਡਿਓ, ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਖੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਬਾਬਾ ਜੁਝਾਰ ਸਿੰਘ ਗਏ, ਉਦੋਂ ਵੀ ਇੱਕੋ ਵਾਰੀ ਹਮਲਾ ਹੋਇਆ, ਸ਼ਹਾਦਤ ਦਾ ਜਾਮ ਪੀਤਾ, ਸੋਹਣ ਸਿੰਘ ਸੀਤਲ ਸਿੱਖ ਕੌਮ ਦੇ ਸਿਰਮੌਰ ਢਾਡੀ ਹੋਏ। ਉਹ ਲਿਖਦੇ ਨੇ, ਕਹਿੰਦੇ ਇੱਕ ਪਾਸੇ ਸੂਰਜ ਦੀ ਲਾਲੀ ਹੈ, ਸੂਰਜ ਛਿਪ ਰਿਹਾ 22 ਦਸੰਬਰ ਦਾ, ਤੇ ਇਧਰ ਬਾਬਾ ਜੁਝਾਰ ਸਿੰਘ ਉਹਦੇ ਜਿਸਮ ਦੇ ਵਿੱਚੋਂ ਖੂਨ ਨਿਕਲ ਰਿਹਾ, ਇਧਰ ਵੀ ਧਰਤੀ ਤੇ ਲਾਲੀ ਹੈ ਤੇ ਆਕਾਸ਼ ਦੇ ਵਿੱਚ ਵੀ ਲਾਲੀ ਹੈ। ਕਲਗੀਧਰ ਨੇ ਫਿਰ ਜਕਾਰਾ ਛੱਡਿਆ ਤੇ ਆਪ ਹੀ ਉੱਤਰ ਦਿੱਤਾ, ਆ ਬੇਨਤੀ ਕਰਕੇ ਦਾਸ ਸਮਾਪਤੀ ਕਰੇ। ਇੱਕ ਵਿਦਵਾਨ ਨੇ ਨਾ ਕੰਪੈਰੀਜ਼ਨ ਕੀਤਾ ਪਹਿਲੇ ਅਵਤਾਰਾਂ ਦਾ ਤੇ ਕਲਗੀਧਰ ਦਾ। ਉਹ ਕਹਿੰਦੇ ਦੋ ਸੁੱਤ ਰਹੇ ਘਰ, ਬਣ ਕੋ ਸੁਧਾਰੇ ਦੋ, ਦਸਰਥ ਗਿਰ ਕਰ ਪ੍ਰਾਣਾ ਕੋ ਨਿਕਾਰਾ ਹੈ। ਤ੍ਰੇਤੇ ਦਾ ਅਵਤਾਰ ਭਗਵਾਨ ਰਾਮ ਚੰਦਰ, ਉਹਨਾਂ ਦੇ ਪਿਤਾ ਰਾਜਾ ਦਸਰਥ ਬਨਵਾਸ ਹੋ ਗਿਆ 14 ਸਾਲ ਦਾ, ਘਰੇਲੂ ਝਗੜਾ ਸੀ, ਪਤਾ ਸੀ ਵੀ ਮੁੜ ਕੇ ਵਾਪਸ ਆ ਜਾਣਾ, ਇਹ ਪਤਾ ਹੈ ਵੀ ਮੁੜ ਕੇ ਆਉਣਾ ਘਰ ਵਿੱਚ। ਪਰ ਜਿਹੜਾ ਪੁੱਤਰ ਮੋਹ ਸੀ ਨਾ ਉਹ ਇੰਨਾ ਪ੍ਰਬਲ ਸੀ ਕਿ ਆਪਣੇ ਪੁੱਤਰ ਨੂੰ ਜਾਂਦਿਆਂ ਵੇਖ ਕੇ ਦਸਰਥ ਰਾਜਾ ਮਹਿਲਾਂ ਤੇ ਚੜ ਗਿਆ, ਛਾਲ ਮਾਰੀ ਤੇ ਉਹਨੇ ਪ੍ਰਾਣ ਤਿਆਗ ਤੇ। ਹਾਲਾਂਕਿ ਦੋ ਪੁੱਤਰ ਘਰ ਵਿੱਚ ਨੇ ਤੇ ਦੋ ਗਏ ਨੇ, ਜਿਹੜੇ ਗਏ ਨੇ ਉਹਨਾਂ ਨੇ ਵੀ ਵਾਪਸ ਮੁੜਨਾ। ਦੋ ਸੁੱਤ ਰਹੇ ਘਰ, ਬਣ ਕੋ ਸੁਧਾਰੇ ਦੋ, ਦਸਰਥ ਗਿਰ ਕਰ ਪ੍ਰਾਣਾ ਕੋ ਨਿਕਾਰਾ ਹੈ। ਸਾਉ ਪੁੱਤਰ ਮਰੇ ਵਿਸ਼ਿਸ਼ਟ ਮੁਣ ਗਿਆਨੀ ਜੀ ਕੇ, ਤਨ ਪੱਥਰ ਬਾਂਧ ਤਨ ਬਿਆਸਰੀ ਮੈਂ ਡਾਰਾ ਹੈ। ਵਸਿਸ਼ਠ ਮੁਨੀ ਉਹਦੇ ਪੁੱਤਰ ਮਰਦੇ ਉਹ ਵੀ ਆਪਣੇ ਸਰੀਰ ਨੂੰ ਪੱਥਰ ਬਣ ਕੇ ਨਦੀ ਵਿੱਚ ਛਾਲ ਮਾਰਦਾ। ਅਸ਼ਵਥਾਮਾ ਹਤੋ ਦਰੋਣਾ ਪ੍ਰਾਣ ਤਿਆਗਦੀ ਹੈ। ਇੱਕ ਪਾਸੇ ਕੌਰਵ, ਇੱਕ ਪਾਸੇ ਪਾਂਡਵ, ਤੇ ਜਿਹੜੇ ਪਾਂਡਵ ਨੇ ਉਹਨਾਂ ਦੇ ਰਥੀ ਨੇ ਭਗਵਾਨ ਕ੍ਰਿਸ਼ਨ। ਉਹਨਾਂ ਨੇ ਦੱਸਤਾ ਪਾਂਡਵਾਂ ਨੂੰ, ਕਹਿੰਦੇ ਨੇ ਵੀ ਜਿੰਨੀ ਦੇਰ ਤੱਕ ਦਰੋਣਚਾਰੀਆ ਸਾਹਮਣੇ ਖੜਾ ਨਾ ਆਪਣੇ ਵਿਰੋਧ ਵਿੱਚ, ਆਪਾਂ ਜਿੱਤ ਨਹੀਂ ਸਕਦੇ ਜੀ, ਕੀ ਕਰੀਏ। ਫਿਰ ਉਹਨਾਂ ਨੇ ਉੱਥੇ ਕੋਟਲ ਨੀਤੀ ਖੇਡੀ, ਕੋਟਲ ਨੀਤੀ। ਕਹਿੰਦੇ ਵੀ ਦਰੋਣਾਚਾਰੀਆ ਦਾ ਪੁੱਤਰ ਅਸ਼ਵਥਾਮਾ, ਆਪਣੀ ਫੌਜ ਵਿੱਚ ਇੱਕ ਹਾਥੀ ਹੈ, ਉਹਦਾ ਨਾਮ ਵੀ ਅਸ਼ਵਥਾਮਾ ਹੈ। ਐਂ ਕਰੋ ਵੀ ਉਹ ਹਾਥੀ ਨੂੰ ਮਾਰ ਦਿਓ, ਤੇ ਜਿਹੜਾ ਆਪਾਂ ਵਚਨ ਕਰਨਾ ਨਾ ਉਹ ਅੱਧਾ ਉੱਚੀ ਬੋਲਣਾ ਅੱਧਾ ਹੌਲੀ ਬੋਲਣਾ। ਉਹ ਵਕਤ ਐਸੇ ਹੀ ਹੋਇਆ, ਯੁਧਿਸ਼ਟਰ ਤੋਂ ਕਹਾਇਆ ਗਿਆ ਵੀ ਅਸ਼ਵਥਾਮਾ ਹਤੋ, ਇੰਨੀ ਗੱਲ ਉੱਚੀ ਬੋਲੀ ਤੇ ਜਿਹੜੀ ਪਿਛਲੀ ਗੱਲ ਸੀ ਬਿਲਕੁਲ ਹੌਲੀ ਕਹਿਤੀ। ਨਰੋ ਵਾ ਕੁੰਚਰ ਵਾ, ਕਹਿੰਦਾ ਅਸ਼ਵਥਾਮਾ ਮਰ ਗਿਆ। ਦਰੋਣਚਾਰੀਏ ਦੇ ਕੰਨਾਂ ਵਿੱਚ ਜਦੋਂ ਗੱਲ ਪਈ, ਹੁਣ ਉਹਦਾ ਪੁੱਤਰ ਹੈ ਅਸ਼ਵਥਾਮਾ, ਉਹ ਕਹਿੰਦਾ ਅਸ਼ਵਥਾਮਾ ਮਰ ਗਿਆ। ਜਦੋਂ ਪਿੱਛੋਂ ਬੋਲਿਆ ਵੀ ਨਰੋ ਵਾ ਕੁੰਚਰ ਵਾ, ਪਰ ਇਹ ਨਹੀਂ ਪਤਾ ਵੀ ਬੰਦਾ ਮਰਿਆ ਇੱਕ ਹਾਥੀ ਮਰਿਆ, ਸਿਖਾਇਆ ਸੀ ਭਗਵਾਨ ਕ੍ਰਿਸ਼ਨ ਨੇ। ਜਦੋਂ ਦਰੋਣਚਾਰੀਏ ਨੇ ਗੱਲ ਸੁਣੀ ਨਾ, ਬਹੁਤ ਵੱਡਾ ਸੂਰਮਾ ਸੀ ਉਹ, ਬਸ ਉਸੇ ਵਕਤ ਉਹ ਵੀ ਪ੍ਰਾਣ ਤਿਆਗ ਗਿਆ, ਗਿਰ ਗਿਆ, ਨਿਰਵਲ ਹੋ ਗਿਆ। ਅਸ਼ਵਥਾਮਾ ਹਤੋ ਦਰੋਣਾ ਪ੍ਰਾਣ ਤਿਆਗ ਦੀਏ, ਨਰਵਾ ਕੁੰਚਰਵਾ ਭੇਦ ਨਾ ਵਿਚਾਰਿਆ। ਉਹਨੇ ਨਹੀਂ ਦੇਖਿਆ ਕਿ ਹਾਥੀ ਮਰਿਆ ਕਿ ਮੇਰਾ ਪੁੱਤ ਮਰਿਆ, ਸਿਰਫ ਉਹਨੇ ਆਪਣੇ ਪੁੱਤਰ ਦੀ ਮੌਤ ਦੀ ਗੱਲ ਕੰਨਾਂ ਨਾਲ ਸੁਣੀ ਸੀ। ਐਸਾ ਕੋਈ ਨਾ ਜਨਮੇ ਉਹ ਜੱਗ ਵਿੱਚ ਖਾਲਸਾ ਜੀ, ਚਾਰ ਪੁੱਤਰ ਵਾਰ ਜਿਸ ਸ਼ੁਕਰ ਗੁਜ਼ਾਰਾ ਹੈ। ਐਸਾ ਕੋਈ ਨਾ ਜਨਮੇ ਉਹ ਜੱਗ ਵਿੱਚ ਖਾਲਸਾ ਜੀ, ਚਾਰ ਪੁੱਤਰ ਵਾਰ ਜਿਸ ਸ਼ੁਕਰ ਗੁਜ਼ਾਰਾ ਹੈ। ਉਹ ਇੱਕੋ ਹੀ ਹੈ ਮਰਦ ਅਗੰਮੜਾ, ਪੰਥ ਵਸੀ ਮੈਂ ਉਜੜਾ, ਮਨ ਚਾਉ ਕਨੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ ਮੇਰਾ। ਐਸੇ ਗੁਰੂ ਤੋਂ ਸਦਕੇ ਜਾਈਏ, ਇਹ ਚਮਕੌਰ ਦੀ ਗੜੀ ਦਾ ਇਤਿਹਾਸ ਹੈ। ਆਉਣ ਵਾਲੇ ਦਿਨਾਂ ਵਿੱਚ ਇਤਿਹਾਸ ਦੇ ਅਗਲੇ ਪੰਨੇ ਆਪਾਂ ਲੜੀਵਾਰ ਰੂਪ ਵਿੱਚ ਸਾਂਝੇ ਕਰਦੇ ਜਾਵਾਂਗੇ। ਇੱਥੇ ਹੀ ਸਮੇਂ ਦੀ ਸਮਾਪਤੀ ਵਿਚਾਰਾਂ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਿਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਆਓ। ਗੁਰੂ ਘਰ ਦੇ ਕੀਰਤਨੀਏ ਹਜ਼ੂਰੀ ਰਾਗੀ ਸਹਿਬਾਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ, ਤਿਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਦੁਆਰਾ ਸਮੇਂ ਨੂੰ ਸਫਲਾ ਬਣਾਈਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।